ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਵਈਆ ਛੰਦ ਗੁਣ ਕੀ ਪਰਵਿਰਤਨ ਤੇ ਰਹਿਤਨ ਨਾ ਭਿੰਨ ਲਖੈ ਨਿਜ ਨਿਰਗੁਣ ਸੋਏ।
ਹੁਣ ਜਿਹੜਾ ਨਿਰਗੁਣ ਦਾ ਕਥਨ ਹੈ, ਇਹ ਨਿਰਗੁਣ ਕਿਹਨੂੰ ਕਹਿੰਦੇ ਨੇ? ਜਿਹੜੇ ਗੁਣ ਨੇ, ਆ ਤਮੋ ਗੁਣ ਹੈ, ਰਜੋ ਗੁਣ ਹੈ, ਸਤੋ ਗੁਣ ਹੈ। ਜਦ ਇਹ ਚੇਤਨ ਗੁਣਾਂ ਦੀ ਪ੍ਰਵਿਰਤੀ ਤੋਂ ਰਹਿਤ ਹੈ ਤੇ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ, ਤਦ ਤੱਕ ਉਹ ਨਿਰਗੁਣ ਕਹਾਉਂਦਾ ਹੈ।
ਜਬੈ ਤਿਰਗੁਣ ਮੈਂ ਚੇਤਨ ਆਪਣ ਪੋ ਲੱਖ ਅਗਿਆਨ ਤੇ ਸਰ ਗੁਣ ਹੋਏ।
ਜਦੋਂ ਇਹ ਚੇਤਨ ਤਿੰਨ ਗੁਣਾਂ ਨੂੰ ਗ੍ਰਹਿਣ ਕਰਦਾ ਹੈ, ਆਪਾਂ ਜੀਵ ਹਾਂ, ਸੋ ਇਸੇ ਪ੍ਰਕਾਰ ਬ੍ਰਹਮ ਦੇ ਵਿੱਚ ਵੀ ਨਿਰਗੁਣ ਬ੍ਰਹਮ ਉਹਦਾ ਨਾਮ ਹੈ ਜਿੱਥੇ ਨਾ ਮਾਇਆ ਨਾ ਤਿੰਨੇ ਗੁਣ। ਬਾਕੀ ਦੇ ਵਿਸਥਾਰ ਦੀ ਇੱਥੇ ਲੋੜ ਹੀ ਨਹੀਂ ਹੈ, ਕਿਉਂਕਿ ਜਦੋਂ ਮਾਇਆ ਹੀ ਆ ਗਈ, ਤਿੰਨ ਗੁਣ ਆ ਗਏ ਉਹਦੇ, ਇਹਨਾਂ ਦੇ ਸੰਯੁਕਤ ਜਦੋਂ ਹੁੰਦਾ ਹੈ ਚੇਤਨ, ਚੇਤਨ ਤੋਂ ਭਾਵ ਬ੍ਰਹਮ ਦੀ ਲਾਈਟ ਪੈਂਦੀ ਹੈ, ਤਾਂ ਉਹ ਜਿਹੜਾ ਸਰੂਪ ਹੈ ਉਹ ਸਰ ਗੁਣ, ਗੁਣਾਂ ਦੇ ਸਮੇਤ। ਪਹਿਲਾਂ ਕਿਹਾ ਸੀ ਨਿਰ ਗੁਣ, ਜਿਹੜਾ ਤਮੋ ਰਜੋ ਸਤੋ ਤੇ ਮਾਇਆ ਤੋਂ ਰਹਿ ਤਾਂ ਉਹ ਨਿਰਗੁਣ ਪਰਮੇਸ਼ਰ ਹੈ, ਨਜ਼ਰ ਨਹੀਂ ਆਉਂਦਾ। ਸਰ ਗੁਣ ਹੈ ਜਦੋਂ ਤਿੰਨਾਂ ਗੁਣਾਂ ਨੂੰ ਮਾਇਆ ਸੰਯੁਕਤ ਬਣਦਾ, ਚੇਤਨ ਦੇ ਵਿੱਚ ਆਭਾਸ ਪੈਂਦਾ ਇਹਨਾਂ ਦਾ, ਤਾਂ ਇਹਨੂੰ ਆਪਾਂ ਕਹਿੰਦੇ ਸਰਗੁਣ ਪਰਮੇਸ਼ਰ ਹੈ। ਇਹ
ਨਾਸ਼ਵੰਤ ਆਕਾਰ ਪਛਾਨੋ ਨਿਰਾਕਾਰ ਅਬਨਾਸ਼ੀ ਜੋਏ।
ਇੱਥੇ ਵੀ ਉਹਦਾ ਹੀ ਕਥਨ ਕੀਤਾ ਹੈ ਕਿ ਜਿਹੜਾ ਨਾਸ਼ਵੰਤ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਜਿੰਨਾ ਵੀ ਨਜ਼ਰ ਆਉਂਦਾ ਹੈ ਆਪਾਂ ਨੂੰ, ਰਜੋ ਤਮੋ ਸਤੋ ਇਹਨਾਂ ਕਰਕੇ, ਪੰਜਾਂ ਤੱਤਾਂ ਕਰਕੇ, ਮਾਇਆ ਕਰਕੇ, ਕਿਉਂਕਿ ਆਕਾਰ ਨਜ਼ਰ ਆਉਂਦੇ ਨੇ ਜਿੰਨੇ ਵੀ, ਇਹ ਸਾਰੇ ਆਕਾਰ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਜਿਹੜਾ ਇਹਨਾਂ ਵਿੱਚ ਵਾਸਤਵ 'ਚ ਅਸਲੀ ਚੀਜ਼ ਹੈ ਸਾਰਿਆਂ ਵਿੱਚ, ਉਹ ਬ੍ਰਹਮ ਹੈ। ਇਸ ਕਰਕੇ ਬ੍ਰਹਮ ਦੇ ਨਾਲ ਪਿਆਰ ਕਰੋ, ਬ੍ਰਹਮ ਅਵਿਨਾਸ਼ੀ ਹੈ। ਜਿਵੇਂ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੂੰ ਸਿੰਘਾਂ ਨੇ ਕਿਹਾ, ਕਹਿੰਦੇ ਜੀ ਸਾਡਾ ਇੱਕ ਵਿਚਾਰ ਹੈ, ਇਹ ਸਿੰਘ ਕਹਿੰਦਾ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਬੜਾ, ਉਹ ਕਹਿੰਦਾ ਮੈਨੂੰ ਬੜਾ ਪਿਆਰ ਕਰਦੇ ਨੇ, ਤੀਜਾ ਕਹਿੰਦਾ ਮੈਨੂੰ ਬਹੁਤਾ ਕਰਦੇ ਨੇ, ਸਾਨੂੰ ਇਉਂ ਕਿਉਂ ਲੱਗਦਾ ਰਹਿੰਦਾ? ਮਹਾਂਪੁਰਸ਼ ਕਹਿੰਦੇ ਭਾਈ ਮੈਂ ਬ੍ਰਹਮ ਦੀ ਜੋਤ ਨੂੰ ਪਿਆਰ ਕਰਦਾ ਹਾਂ, ਤੁਸੀਂ ਇਹ ਨਾ ਸਮਝਿਆ ਕਰੋ ਕਿ ਮੈਂ ਕਿਸੇ 'ਚ ਵਖਰੇਵਾਂ ਦੇਖਦਾ ਹਾਂ, ਮੈਨੂੰ ਤੁਹਾਡੇ ਸਾਰਿਆਂ 'ਚ ਇੱਕੋ ਹੀ ਜੋਤ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਆਪਾਂ ਨੂੰ ਸਾਰਿਆਂ ਨੂੰ ਪਿਆਰੇ ਲੱਗਦੇ ਨੇ, ਕਿਉਂਕਿ ਸਤਿਗੁਰੂ ਆਪਣੇ ਵਿੱਚ ਬ੍ਰਹਮ ਜੋਤ ਦੇਖਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਅਵਿਨਾਸ਼ੀ ਜਿਹੜਾ ਹੈ ਨਾ ਵਾਹਿਗੁਰੂ, ਅਵਿਨਾਸ਼ੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੈ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈ ਹੈ ਬਾਹੜ ਦੁੱਖ ਨਾ ਹੋਈ। ਐਸਾ ਜੋ ਅਵਿਨਾਸ਼ੀ ਹੈ ਉਹਦਾ ਸਿਮਰਨ ਕਰਿਆ ਕਰੋ।
ਕਵੀ ਸੰਤੋਖ ਸਿੰਘ ਕਹਿ ਸਤਿਗੁਰ ਜੀ ਸਾਰ ਗ੍ਰਹਿਣ ਬਿਨ ਸਾਰ ਸਾਖ ਹੋਏ।
ਹੁਣ ਕਵੀ ਜੀ ਕਹਿੰਦੇ ਨੇ ਭਾਵ ਕਿ ਸਤਿਗੁਰੂ ਜੀ ਨੇ ਕਿਹਾ, ਕਹਿ ਸਤਿਗੁਰ ਜੀ ਸਾਰ ਗ੍ਰਹਿਣ ਕੀਤੇ ਤੋਂ ਬਿਨਾਂ, ਸਾਰ ਕੀ ਆ ਆਤਮਾ ਹੈ, ਇਹਨੂੰ ਗ੍ਰਹਿਣ ਕੀਤੇ ਤੋਂ ਬਿਨਾਂ ਇਹ ਜਿਹੜਾ ਆਪਣਾ ਤੱਤ ਹੈ ਇਹਨੂੰ ਆਪੇ ਹੀ ਖਤਮ ਕਰ ਲੈਂਦਾ ਜੀਵ, ਕਿਉਂਕਿ ਆਪਣੇ ਆਪ ਨੂੰ ਜਦੋਂ ਜੀਵ ਸਮਝ ਨਹੀਂ ਸਕਿਆ ਹੁਣ ਤੱਕ ਮੈਂ ਕੌਣ ਹਾਂ, ਜਦੋਂ ਇਹ ਨਹੀਂ ਸਮਝ ਸਕਿਆ ਕਿ ਮੈਂ ਆਤਮਾ ਹਾਂ, ਉਦੋਂ ਤੱਕ ਆਪਣੇ ਤੱਤ ਨੂੰ ਖੋ ਲੈਂਦਾ ਹੈ।
ਤਨ ਇੰਦਰੈ ਮਨ ਪ੍ਰਾਣ ਅਨਾਤਮ,
ਇਹ ਜਿਹੜਾ ਅਨਾਤਮ ਜਿਹਨੂੰ ਆਪਾਂ ਕਹਿੰਦੇ ਹਾਂ, ਸਰੀਰ ਹੈ, ਇੰਦਰੀਆਂ ਨੇ, ਮਨ ਹੈ, ਪ੍ਰਾਣ ਹੈ, ਇਹ ਅਨ ਆਤਮ, ਆਤਮਾ ਤੋਂ ਜਿਹੜੀਆਂ ਵੱਖਰੇਵੇਂ ਵਾਲੀਆਂ ਚੀਜ਼ਾਂ ਹਨ। ਇਹ
ਲੱਖੋ ਆਕਾਰ ਅਗਿਆਨ ਸਹਿਤ ਤਮ,
ਸੋ ਇਹ ਜਿਹੜਾ ਆਕਾਰ ਦੇ ਸਹਿਤ ਹੈ ਇਹ ਹਨੇਰਾ ਹੈ, ਤੇ ਇਸ ਪ੍ਰਕਾਰ ਜਿੰਨਾ ਕੁਝ ਆਕਾਰ ਨਜ਼ਰ ਆਉਂਦਾ ਹੈ ਇਹ ਆਪਾਂ ਨੂੰ ਅਗਿਆਨਤਾ ਕਰਕੇ ਨਜ਼ਰ ਆਉਂਦਾ ਹੈ, ਵਾਸਤਵ ਦੇ ਵਿੱਚ ਜਿਵੇਂ ਇੱਕ ਪ੍ਰਮਾਣ ਦਿੰਦੇ ਨੇ ਕਿ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਬਹੁਤੇ ਗਹਿਣੇ ਆਪਾਂ ਨੂੰ ਹੀ ਦਿਖਦੇ ਨੇ, ਵੱਖਰੇ ਵੱਖਰੇ ਗਹਿਣੇ ਸੁਨਿਆਰੇ ਕੋਲ ਲੈ ਜਾਓ ਗਹਿਣੇ, ਉਹ ਨਹੀਂ ਦੇਖਦਾ ਇਹ ਗਹਿਣੇ ਨੇ, ਉਹ ਤਾਂ ਸਾਰੇ ਕਸਵੱਟੀ 'ਤੇ ਲਾ ਦੇਣੇ ਨੇ, ਕਸਵੱਟੀ 'ਤੇ ਲਾ ਕੇ ਪਰਖਣੇ ਨੇ। ਉਹਨੇ ਇੱਕ ਗੱਲ ਕਹਿਣੀ ਹੈ ਕਿ ਸੋਨਾ ਖਰਾ ਹੈ, ਉਹ ਨਹੀਂ ਕਹਿੰਦਾ ਕਿ ਕਾਂਟਾ ਖਰਾ ਹੈ, ਇਹ ਛਾਂਪ ਖਰੀ ਹੈ, ਉਹ ਨਹੀਂ ਨਾਂ ਲਵੇਗਾ। ਉਹ ਕਹੇਗਾ ਇਹ ਸੋਨਾ 22 ਕੈਰਟ ਹੈ, 23 ਕੈਰਟ ਹੈ, 24 ਕੈਰਟ ਹੈ, ਉਹ ਉਹਨੂੰ ਸੋਨਾ ਗਿਣਦਾ। ਇਹ ਜਿਹੜਾ ਆਪਾਂ ਗਿਣਦੇ ਹਾਂ, ਆਪਾਂ ਗਹਿਣੇ ਗਿਣਦੇ ਹਾਂ, ਇਸੇ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਨੇ, ਸੋ ਉਹ ਤਾਂ ਗਿਣਦੇ ਨੇ ਕਿ ਸਾਰਿਆਂ ਵਿੱਚ ਬ੍ਰਹਮ ਹੈ। ਜਿਹੜਾ ਆਮ ਬੰਦਾ ਹੈ ਉਹ ਕਹਿੰਦਾ ਆਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਇਹ ਫਲਾਨੀ ਕੌਮ ਦਾ, ਇਹ ਕਾਲਾ ਹੈ, ਇਹ ਪੀਲਾ ਹੈ, ਇਹ ਪੰਛੀ ਹੈ, ਇਹ ਪਸ਼ੂ ਹੈ, ਉਹਦੀ ਨਿਗਾਹ ਵਿੱਚ ਵਖਰੇਵਾਂ ਹੈ। ਬ੍ਰਹਮ ਗਿਆਨੀ ਹੋ ਕੇ ਭਾਈ ਘਨੱਈਆ ਸਿੰਘ ਜੀ ਨੇ ਕੋਈ ਨਹੀਂ ਗਿਣਿਆ ਕੌਣ ਹੈ, ਪਹਾੜੀ ਨੂੰ ਵੀ ਪਾਣੀ ਪਿਆਉਂਦੇ ਨੇ, ਫਿਰ ਮੁਸਲਮਾਨਾਂ ਨੂੰ ਵੀ ਪਾਣੀ ਪਿਆਈ ਜਾਂਦੇ ਨੇ, ਵਿੱਚੇ ਸਿੰਘਾਂ ਨੂੰ ਪਿਆਈ ਜਾਂਦੇ ਨੇ, ਫਿਰ ਇੱਕ ਇਹ ਅਵਸਥਾ ਬਣ ਜਾਂਦੀ ਹੈ।
ਨਿਰੰਕਾਰ ਸਾਖੀ ਬ੍ਰਹਮਾਤਮ,
ਉਹ ਜੋ ਨਿਰਾਕਾਰ ਪਰਮੇਸ਼ਰ ਹੈ, ਸਾਖੀ ਰੂਪ ਹੈ, ਸਾਖੀ ਰੂਪ, ਉਹ ਪਹਿਲਾਂ ਵੀ ਆਪਾਂ ਸਮਝ ਚੁੱਕੇ ਹਾਂ ਇਸ ਗੱਲ ਨੂੰ, ਕਿਉਂਕਿ ਜਿਹੜਾ ਆਪਾਂ ਨੂੰ ਜਾਗਦਿਆਂ ਹੋਇਆਂ ਹੁਣ ਇਹ ਦੱਸਦਾ ਕਿ ਉਹ ਸਾਹਮਣੇ ਕੀ ਹੈ, ਅੰਦਰੋਂ ਗਿਆਨ ਹੁੰਦਾ ਆਪਾਂ ਨੂੰ। ਜੇ ਅੰਦਰੋਂ ਗਿਆਨ ਨਾ ਹੋਵੇ, ਬਾਹਰਲੀ ਚੀਜ਼ ਦੀ ਸਮਝ ਨਹੀਂ ਲੱਗਦੀ, ਉਹ ਜਿਹੜਾ ਵਿਸ਼ਵ ਅਭਿਮਾਨੀ ਕਿਹਾ ਜਿਹਨੂੰ, ਅਤੇ ਜਿਹੜਾ ਸੁਪਨਾ ਦਿਖਾਉਂਦਾ ਆਪਾਂ ਨੂੰ, ਕਿਉਂਕਿ ਜਾਗਦਿਆਂ ਤਾਂ ਆਪਾਂ ਅੱਖਾਂ ਨਾਲ ਦੇਖਿਆ, ਅਤੇ ਸੁੱਤਿਆਂ ਪਿਆਂ ਕਿਹੜੀਆਂ ਅੱਖਾਂ ਨਾਲ ਸੁਪਨਾ ਦੇਖਦੇ ਹਾਂ, ਉਦੋਂ ਆਪਣੀਆਂ ਅੱਖਾਂ ਤਾਂ ਬੰਦ ਹੁੰਦੀਆਂ ਨੇ। ਉਹ ਜਿਹੜਾ ਸੁਪਨਾ ਦਿਖਾਉਂਦਾ ਹੈ ਉਹ ਅੰਦਰਲੀਆਂ ਅੱਖਾਂ ਦੇਖਦੀਆਂ ਨੇ, ਉਹ ਵੀ ਸਾਖੀ ਹੈ। ਅਤੇ ਜਿਹੜਾ ਇਹ ਦੱਸਦਾ ਕਿ ਮੈਨੂੰ ਅੱਜ ਸੁਪਨਾ ਆਇਆ ਹੀ ਨਹੀਂ ਕੋਈ, ਇਹ ਤੀਜੀ ਚੀਜ਼ ਕਿਹੜੀ ਆ, ਉਹ ਅੱਖ ਕਿਹੜੀ ਹੈ ਜਿਹੜੀ ਕਹਿੰਦੀ ਮੈਨੂੰ ਸੁਪਨਾ ਨਹੀਂ ਦਿਖਿਆ, ਉਹ ਵੀ ਬ੍ਰਹਮੀ ਹੈ। ਇਸ ਕਰਕੇ ਇਹ ਜਿਹੜਾ ਸਾਖੀ ਰੂਪ ਅਕਾਲ ਪੁਰਖ ਵਾਹਿਗੁਰੂ ਆਤਮਾ ਸਾਡੇ ਅੰਦਰ ਹੈ ਨਾ, ਇਹ ਬ੍ਰਹਮ ਆਤਮਾ ਹੈ, ਇਹ ਆਪਣਾ ਸਰੂਪ ਹੈ।
ਨਿਰੰਕਾਰ ਸਾਖੀ ਬ੍ਰਹਮਾਤਮ ਆਪਨ ਪੋ ਜਾਣੈ ਜੋ ਅਨਾਤਮ।
ਜਿਹੜਾ ਬੰਦਾ ਇਹ ਸਮਝਦਾ ਹੈ ਆਤਮਾ ਨੂੰ ਆਪਣਾ ਆਪ ਆਤਮਾ ਨਾ ਸਮਝ ਕੇ ਆਪਣੇ ਆਪ ਨੂੰ ਅਨਾਤਮਾ ਸਮਝਦਾ ਹੈ ਕਿ ਇਹ ਕੰਮ ਮੈਂ ਕੀਤਾ ਹੈ, ਇਹ ਮੈਂ ਕਰਾਂਗਾ, ਇਹਨਾਂ ਜਿਹੀਆਂ ਗੱਲਾਂ ਜਿਹੜਾ ਕਰਦਾ ਹੈ, ਉਹਨੂੰ ਇਹ ਨਹੀਂ ਪਤਾ ਕਿ ਅੰਦਰ ਜੇ ਆਤਮਾ ਨਾ ਹੋਵੇ, ਆਪ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਭਲਵਾਨ ਹੈ, ਮੈਂ ਬੜੀ ਵੱਡੀ ਕੁਸ਼ਤੀ ਕਰ ਸਕਦਾ, ਹਰੇਕ ਨੂੰ ਢਾ ਸਕਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭ ਕੀ ਕਲਾ ਬਿਨਾਂ ਕਹਿ ਧਾਵੈ, ਦੱਸ ਵੀ ਜੇ ਤੇਰੇ ਚੋਂ ਜੋਤ ਕੱਢ ਲਈ ਰੱਬ ਨੇ ਫਿਰ ਤੂੰ ਕੀ ਕਰੇਗਾ। ਇਸ ਕਰਕੇ ਅਗਿਆਨੀ ਬੰਦਾ ਆਪਣੇ ਸਰੀਰ ਨੂੰ ਹੀ ਆਤਮਾ ਸਮਝੀ ਬੈਠਾ ਹੈ, ਅਤੇ ਅਸਲੀ ਜਿਹੜੀ ਆਤਮਾ ਹੈ ਇਹਨੂੰ ਆਪਾਂ ਭੁੱਲੇ ਬੈਠੇ ਹਾਂ, ਇਹੀ ਸਾਡਾ ਵੱਡਾ ਅਗਿਆਨ ਹੈ, ਇਸੇ ਗੱਲ ਨੂੰ ਦੂਰ ਕਰਨਾ ਹੈ।
ਸੂਰਠਾ ਚਿਤ ਬ੍ਰਹਮ ਨਿਜ ਲਖ ਨਾਏ ਸੋ ਆਕਾਰ ਨਿਰਕਾਰ ਨੈ।
ਸੋ ਇਸ ਕਰਕੇ ਕਹਿੰਦੇ ਨੇ ਚਿੱਤ ਦੇ ਵਿੱਚ ਨਿਜ ਸਰੂਪ ਨੂੰ ਬ੍ਰਹਮ ਨਹੀਂ ਜਾਣਦਾ, ਕਿਉਂਕਿ ਉਹ ਅਕਾਲ ਪੁਰਖ ਨਾ ਤਾਂ ਆਕਾਰ ਹੈ, ਆਕਾਰ ਵਿੱਚ ਵੀ ਨਹੀਂ, ਕਿਉਂਕਿ ਇਸੇ ਪਰ ਉਹ ਤਾਂ ਹੈ ਨਿਰਾਕਾਰ ਅਤੇ ਨਿਰਗੁਣ। ਉਹ ਅਕਾਲ ਪੁਰਖ ਜੋ ਵਾਹਿਗੁਰੂ ਹੈ ਨਿਰਆਕਾਰ ਨਿਰਕਾਰਨ ਨਿਰਗੁਣ, ਉਹਦਾ ਇਹ ਰੂਪ ਹੈ। ਪਰ ਇਹ ਜਿਹੜੇ ਜੀਵ ਨੇ ਇਹ ਉਸ ਅਕਾਲ ਪੁਰਖ ਦੀ ਜਿਹੜੀ ਬਖਸ਼ਿਸ਼ ਆਪਣੇ 'ਤੇ ਆਤਮਾ ਹੈ ਆਪਣੇ ਅੰਦਰ, ਉਹ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ। ਦੁਬਧਾ ਤਾਂ ਅੰਦਰ ਹੀ ਮਰ ਜਾਂਦੀ ਹੈ, ਇਹ ਗਿਆਨ ਹੈ। ਜੇ ਆਪਾਂ ਗੁਰਦੁਆਰੇ ਆਈ ਗਏ ਰੋਜ਼, ਆਈ ਜਾਓ 50 ਸਾਲ ਆਈ ਜਾਓ, ਜੇ ਆਪਾਂ ਇਹ ਨਾ ਸਮਝ ਸਕੇ ਕਿ ਆਤਮਾ ਕੀ ਹੈ ਅਤੇ ਸਾਡੀ ਇਹ ਸਰੀਰ ਕੀ ਚੀਜ਼ ਹੈ, ਬੁੱਧੀ ਕੀ ਹੈ, ਪ੍ਰਾਣ ਕੀ ਹੈ, ਇਹਨਾਂ ਤੋਂ ਬਿਨਾਂ ਜੀਵ ਨੂੰ ਗਿਆਨ ਨਹੀਂ ਹੋ ਸਕਦਾ।
ਕੀਓ ਆਪਨ ਪੋ ਨਾਏ ਬਿਸਰ ਪਰਿਓ ਜੋ ਆਪ ਹੈ।
ਸੋ ਇਸ ਕਰਕੇ ਕਹਿੰਦੇ ਆਪਣਾ ਆਪ ਤਾਂ ਖੁਦ ਹੀ ਭੁੱਲਿਆ ਬੈਠਾ। ਅਸੀਂ ਕਹਿੰਦੇ ਇਹਨੂੰ ਕਦ ਕਿਹਾ ਕਿ ਤੂੰ ਆਪਣਾ ਆਪ ਭੁੱਲ, ਇਹ ਜੀਵ ਤਾਂ ਆਪਣੇ ਸਰੂਪ ਨੂੰ ਖੁਦ ਹੀ ਭੁੱਲ ਕੇ ਵਾਹਿਗੁਰੂ ਨਾਲੋਂ ਟੁੱਟਿਆ ਹੋਇਆ ਹੈ। ਜੇ ਹੁਣ ਕਹਿੰਦੇ ਆਪਣੇ ਆਪ ਨੂੰ ਆਪ ਹੀ ਭੁੱਲ ਜੇ ਤਾਂ ਅਸੀਂ ਕੀ ਕਰੀਏ। ਇਹ ਜੀਵ ਨੂੰ ਚਾਹੀਦਾ ਕਿ ਆਪਣੇ ਆਪ ਨੂੰ ਪਹਿਚਾਣ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇਹ ਜਿਹੜੀ ਪੰਗਤੀ ਹੈ ਇਹ ਸਾਰੇ ਇੱਥੇ ਢੁੱਕ ਜਾਂਦੀ ਹੈ। ਮਹਾਰਾਜ ਜੀ ਨੇ ਇਹ ਠੀਕ ਹੈ ਵੀ ਗੁਰਬਾਣੀ ਵਿੱਚ ਇੱਕ ਪੰਗਤੀ 'ਚ ਸਾਰੀ ਗੱਲ ਮੁਕਾ ਦਿੱਤੀ, ਪਰ ਗੱਲ ਦੇ ਵਿਸਥਾਰ ਦੀ ਲੋੜ ਤਾਂ ਪੈਂਦੀ ਹੋਈ ਹੈ। ਜਦੋਂ ਆਪਾਂ ਇੱਕ ਚੀਜ਼ ਨੂੰ ਦੇਖਦੇ, ਇੱਕ ਚੀਜ਼ ਦਾ ਨਾਮ ਲੈਂਦੇ ਹਾਂ, ਤਾਂ ਇੱਕ ਸ਼ਹਿਰ ਦਾ ਵੀ ਨਾਮ ਲਈਏ ਤਾਂ ਇੱਕ ਸ਼ਹਿਰ ਦੇ ਵਿੱਚ ਬਹੁਤ ਕੁਛ ਆ ਜਾਂਦਾ ਅੱਗੇ। ਇਸ ਕਰਕੇ ਜੇ ਇੰਨੇ ਹੀ ਕਹਿ ਦਈਏ ਕਿ ਭਾਈ ਆਪਣੀ ਆਤਮਾ ਨੂੰ ਜਾਣੋ, ਇੰਨੇ ਨਾਲ ਗੱਲ ਬਣਦੀ ਨਹੀਂ ਹੈ। ਇਹ ਤਾਂ ਬ੍ਰਹਮ ਗਿਆਨੀ ਲਈ ਅੱਖਰ ਹੈ, ਆਪਾਂ ਨੂੰ ਤਾਂ ਸਾਰਾ ਕੁਝ ਜਾਣਨਾ ਪੈਂਦਾ ਹੈ।
ਦੋਹੇਰਾ ਈਸ਼ਰ ਮੂਰਤ ਗਿਆਨ ਕੇ ਸਿੱਖ ਸੰਸਾਰ ਤੇ ਪਾਰ।
ਹੁਣ ਬਹੁਤ ਹੀ ਸੌਖੇ ਪ੍ਰਸੰਗ ਪ੍ਰਾਰੰਭ ਹੋਏ ਨੇ ਗਿਆਨ ਦੇ। ਇਹਦੇ ਚ ਪਹਿਲਾਂ ਆਇਆ ਕਿ ਆਪਾਂ ਕਹਿੰਦੇ ਗੁਰੂ, ਗੁਰੂ ਕਹਿੰਦੇ ਨੇ ਉਹ ਜੋ ਸਿੱਖ ਨੂੰ ਸੰਪੂਰਨਤਾ ਦੇਵੇ, ਸਿਰੇ ਲਾ ਦੇਵੇ। ਇੱਕ ਨੇ ਹਰ ਅਵਤਾਰ ਸਾਡੇ ਸਤਿਗੁਰੂ, ਇੱਥੇ ਦਸਾਂ ਸਰੂਪਾਂ ਦਾ ਨਾਂ ਨਹੀਂ ਗਿਣਨਾ ਹਾਲੇ, ਇੱਥੇ ਉਹ ਗੁਰੂ ਜਿਹੜੇ ਅਗਿਆਨ ਨੂੰ ਮੇਟ ਕੇ ਵੈਸੇ ਚਾਨਣ ਕਰ ਦਿੰਦੇ ਨੇ, ਇੱਥੇ ਸਤਿਗੁਰੂ ਦਾ ਵਾਚਕ ਨਹੀਂ, ਇੱਥੇ ਭਾਵ ਜਿਹੜਾ ਉਸਤਾਦ ਹੈ, ਜਿਹੜੇ ਭਾਵ ਐਸੇ ਕਿ ਗੁਰੂ ਨੇ, ਉਸਤਾਦ ਨੇ, ਦੱਸਣ ਵਾਲੇ ਨੇ, ਉਹ ਵੀ ਪੂਰੇ ਹੋਣੇ ਚਾਹੀਦੇ ਨੇ। ਜੇ ਉਹੀ ਨਹੀਂ ਪੂਰਾ, ਤਾਂ ਜਿਵੇਂ ਰਾਮ ਚੰਦਰ ਜੀ ਨੇ ਵੀ ਉਸਤਾਦ ਧਾਰੇ, ਵਸ਼ਿਸ਼ਟ ਮੁਨੀ ਜੀ ਨੂੰ ਧਾਰਨ ਕੀਤਾ, ਅਤੇ ਇਸੇ ਪ੍ਰਕਾਰ ਕ੍ਰਿਸ਼ਨ ਜੀ ਨੇ ਵੀ ਧਾਰਨ ਕੀਤਾ, ਵਿਸ਼ਵਾਮਿੱਤਰ ਜੀ ਨੂੰ ਧਾਰਨ ਕੀਤਾ। ਇਹਨਾਂ ਨੇ ਉਪਦੇਸ਼ ਲੈ ਕੇ ਗਿਆਨ ਪ੍ਰਾਪਤ ਕੀਤਾ, ਪਰ ਉਹ ਜਦੋਂ ਸਾਡੇ ਦਸਾਂ ਸਰੂਪਾਂ ਦੀ ਗੱਲ ਆਉਂਦੀ ਉਦੋਂ ਨਹੀਂ, ਉਹ ਤਾਂ ਪਹਿਲੇ ਦਿਨ ਹੀ ਪੜ੍ਹਾਉਣ ਬਹਿ ਗਏ। ਉਹ ਕਹਿੰਦੇ ਪੜ੍ਹ ਬਈ, ਲਿਖੋ ਅਲਫ ਜਾਂ ਲਿਖੋ ਇੱਕ। ਗੁਰੂ ਨਾਨਕ ਦੇਵ ਜੀ ਨੇ ਤਾਂ ਪਹਿਲੇ ਦਿਨ ਕਹਿੰਦਾ ਇੱਕ ਦਾ ਮਤਲਬ ਕੀ ਹੈ। ਇਹ ਹਰ ਅਵਤਾਰ ਦੀ ਗੱਲ ਨਹੀਂ ਹੈ, ਹਰੀ ਪੋ ਭਾਵ ਅਕਾਲ ਪੁਰਖ ਦੇ 10 ਅਵਤਾਰਾਂ ਦੀ ਬਾਅਦ ਵਿੱਚ ਵਿਚਾਰ ਕਰਾਂਗੇ। ਇੰਨਾ ਇਸ ਕਰਕੇ ਆਪਾਂ ਨੂੰ ਸੁਣਨਾ ਪਿਆ, ਇਹਦਾ ਅੱਗੇ ਜਾ ਕੇ ਆਪਾਂ ਨੂੰ ਖੁਦ ਹੀ ਪਤਾ ਲੱਗ ਜਾਵੇਗਾ ਕਿ ਆਪਾਂ ਇੰਨੀ ਚੀਜ਼ ਕਿਉਂ ਸੁਣੀ ਹੈ, ਕਿਉਂ ਲੋੜ ਪਈ ਆਪਾਂ ਨੂੰ ਸੁਣਨ ਦੀ, ਤਾਂ ਕਿ ਇੱਕ ਪੱਖ ਆਪਾਂ ਇਹ ਦੇਖ ਲਈਏ, ਫਿਰ ਦੂਸਰਾ ਪੱਖ ਆਪਾਂ ਦੇਖਾਂਗੇ ਗੁਰਮਤ ਅਨੁਸਾਰ ਢੁਕਦਾ ਹੋਇਆ। ਇਹ ਕਹਿੰਦੇ ਨੇ ਜਿਹੜਾ ਗੁਰੂ ਹੁੰਦਾ ਨਾ, ਈਸ਼ਵਰ ਮੂਰਤ ਗਿਆਨ ਕੀ, ਈਸ਼ਵਰ ਸਰੂਪ ਹੁੰਦਾ, ਗਿਆਨ ਦੀ ਮੂਰਤੀ ਹੁੰਦੀ ਹੈ, ਸਿੱਖ ਨੂੰ ਸੰਸਾਰ ਚੋਂ ਪਾਰ ਕਰਦਾ ਹੈ ਗੁਰੂ।
ਸੋ ਸਤਿਗੁਰ ਉੱਤਮ ਅਧਿਕ ਇਤਰ ਗੁਰ ਵਿਵਹਾਰ।
ਉਹ ਸਾਰਿਆਂ ਨਾਲੋਂ ਉੱਤਮ ਸਤਿਗੁਰੂ ਹੈ, ਉਹ ਸਾਰਿਆਂ ਨਾਲੋਂ ਵੱਡਾ ਹੈ। ਇਤਰ ਹੁੰਦਾ ਹੋਰ, ਹੋਰ ਜਿਹੜੇ ਗੁਰੂ ਨੇ ਉਹ ਵਿਵਹਾਰੀ ਨੇ, ਹੋਰ ਸਾਰੇ ਸੰਸਾਰੀ ਨੇ, ਵਿਵਹਾਰਕ ਨੇ, ਪਰ ਸਾਰਿਆਂ ਨਾਲੋਂ ਵਧੀਆ ਉੱਤਮ ਗੁਰੂ। ਗੁਰੂ ਜਾਂ ਟੀਚਰ ਹੋਣਾ, ਜਾਂ ਤਾਂ ਸੰਸਾਰੀ ਵਿੱਦਿਆ ਵਿੱਚ ਪੜ੍ਹਾਉਣ ਵਾਲਾ ਗੁਰੂ, ਕੋਈ ਕਿਸੇ ਨੇ ਕਿਸੇ ਤੋਂ ਕੰਮ ਸਿੱਖਿਆ, ਉਹ ਕਹਿੰਦਾ ਇਹ ਮੇਰਾ ਗੁਰੂ ਹੈ। ਗੁਰੂ ਅੱਖਰ ਤਾਂ ਲੋਕ ਕਈ ਥਾਂ ਲਾਉਂਦੇ ਨੇ, ਪਰ ਇੱਕ ਉਹ ਗੁਰੂ ਹੈ ਜਿਹੜਾ ਅਧਿਆਤਮਕ ਵਿੱਦਿਆ ਦਿੰਦਾ ਹੈ। ਇਹ ਜਿਹੜਾ ਗੁਰੂ ਹੈ, ਦੋ ਅੱਖਰ ਲੱਗਣਗੇ ਅੱਗੇ ਚੱਲ ਕੇ, ਇੱਥੇ ਵਿਆਖਿਆ ਦੀ ਲੋੜ ਨਹੀਂ, ਗੁਰੂ ਦਾ ਅੱਖਰ ਅੱਗੇ ਆਪੇ ਹੀ ਵਿਆਖਿਆ ਕਰ ਦੇਵੇਗਾ।
ਕਿਉਂ ਪਏ ਬਵੇਕ ਵਿਰਾਗ ਮਮੁਕਤਾ ਤੀਨ।
ਹੁਣ ਕਹਿੰਦੇ ਸਿੱਖ ਕਿਹਨੂੰ ਕਹਿੰਦੇ ਨੇ, ਸਿੱਖ ਦੇ ਵਿੱਚ ਕਿੰਨੇ ਗੁਣ ਹੋਣੇ ਚਾਹੀਦੇ ਨੇ। ਪਹਿਲਾਂ ਤਾਂ ਉਹਦੇ 'ਚ ਵਿਵੇਕ ਹੋਣਾ ਚਾਹੀਦਾ, ਇਹਦੀ ਵਿਆਖਿਆ ਸਾਰਿਆਂ ਦੀ ਅੱਗੇ ਆਵੇਗੀ। ਉਹਦੇ 'ਚ ਵਿਰਾਗ ਹੋਣਾ ਚਾਹੀਦਾ ਹੈ, ਮਮੁੱਖਤਾ ਹੋਣੀ ਚਾਹੀਦੀ ਹੈ, ਭਾਵ ਗਿਆਨ ਦੀ ਇੱਛਾ ਹੋਵੇ, ਪਦਾਰਥਾਂ ਮਾਇਆ ਵੱਲੋਂ ਵਿਰਾਗ ਹੋਵੇ, ਫਿਰ ਉਹ ਕਲਿਆਣ ਦੀ ਇੱਛਾ ਰੱਖਦਾ ਹੋਵੇ।
ਖੱਟਦਾ ਚਤਰਤ ਸਮਦਮ ਚੀਨ।
ਸੋ ਇੱਥੇ ਜਿਹੜਾ ਹੈ ਫਿਰ ਖੱਟਦਾ, 6 ਪ੍ਰਕਾਰ ਦੇ, ਇੱਕ ਤਾਂ ਪਹਿਲਾਂ ਸਮ ਹੋਣਾ ਚਾਹੀਦਾ, ਦਮ ਹੋਣਾ ਚਾਹੀਦਾ, ਇਹ ਸਾਰਿਆਂ ਦੀ ਵਿਆਖਿਆ ਇੱਥੇ ਲੋੜ ਨਹੀਂ, ਇਹ ਖੁਦ ਹੀ ਕਰਨਗੇ।
ਉਪਰਤ ਤਿੱਖਿਆ ਸ਼ਰਧਾ ਕਰੈ।
ਫਿਰ ਇਹਦੇ ਨਾਲ ਨਾਲ ਹੈ ਉਪਰਤ, ਉਪਰਾਮ, ਇੱਕ ਹੁੰਦੀ ਤਤੀਕਸ਼ਾ, ਇੱਕ ਹੁੰਦੀ ਸਿੱਖ ਦੇ ਅੰਦਰ ਸ਼ਰਧਾ
ਸਮਾਧਾਨ ਚਾਤੁਸ਼ਟ ਧਰੈ,
ਇੱਕ ਹੁੰਦਾ ਸਮਾਧਾਨ। ਇਹਨਾਂ ਨੂੰ ਗਿਣਨਾ ਚਾਰ ਹੀ ਹੈ, ਇੱਕ ਵਿਵੇਕ, ਇੱਕ ਵੈਰਾਗ, ਇੱਕ ਮਮੋਕਸ਼ੂ ਹੋਵੇ, ਤੇ ਇਹ ਛੇ ਚੀਜ਼ਾਂ ਜਿਹੜੀਆਂ ਇਕੱਠੀਆਂ ਗਿਣੀਆਂ ਇਹ ਇੱਕ ਵਿੱਚ ਗਿਣਦੀਆਂ ਨੇ। ਇੰਨਾ ਕੁਛ ਇੱਕ ਸਿੱਖ ਦੇ ਅੰਦਰ ਹੋਵੇ ਤਾਂ ਉਹ ਉੱਥੇ ਦੇ ਲਾਇਕ ਹੁੰਦਾ, ਗੁਰੂ ਦੇ ਕੋਲ ਸਿੱਖਿਆ ਲੈਣ ਵਾਲਾ ਤਾਂ ਬਣਦਾ ਹੈ।
ਸਿੱਖ ਸੋਈ ਲੱਖ ਲੈ ਕਲਿਆਣ,
ਸਿੱਖ ਉਹ ਹੈ ਜਿਹੜਾ ਆਪਣੀ ਕਲਿਆਣ ਚਾਹੇ ਹਮੇਸ਼ਾ।
ਅਪਰ ਦੇ ਪੇ ਪੋਖਣ ਕੇ ਜਾਨ,
ਉਹ ਜਿਹੜਾ ਆਪਣੀ ਕਲਿਆਣ ਲੈਂਦਾ ਹੈ, ਪਾ ਲਵੇਗਾ ਕਲਿਆਣ, ਕਿਉਂਕਿ ਉਹ ਲਾਇਕ ਹੈ ਇਸ ਗੱਲ ਦੇ। ਵੈਰਾਗ, ਜਿੱਥੇ ਵਿਦਿਆਰਥੀ ਨੇ ਪੜ੍ਹਨਾ ਹੈ ਉੱਥੇ ਬੁੱਧੀ ਆ ਉਹਦੇ ਅੰਦਰ, ਵਿਦਿਆਰਥੀ ਚ ਪੜ੍ਹਨ ਦੀ ਮਿਹਨਤ ਵੀ ਕਰਦਾ ਹੈ, ਹਿੰਮਤ ਵੀ ਰੱਖਦਾ ਹੈ, ਰਾਤ ਭਰ ਜਾਗਦਾ, ਉਹਨੂੰ ਤਾਂ ਆਪਾਂ ਕਹਾਂਗੇ ਇਹ ਹੋ ਜਾਏਗਾ, ਇਹ ਫਸਟ ਆਵੇਗਾ। ਤੇ ਜਿਹੜਾ ਸੁੱਤਾ ਹੀ ਰਹਿੰਦਾ ਹੈ ਉਹਨੂੰ ਕੀ ਕਹਾਂਗੇ? ਉਹ ਕਹਿੰਦੇ ਉਹ ਇਹੋ ਜਿਹਾ ਅਪਰ ਦੇਹ ਪੋਖਣ ਕੇ ਜਾਨ। ਬਾਕੀ ਦੇ ਸਿੱਖ ਤਾਂ ਇਉਂ ਜਾਣੋ ਜਿਵੇਂ ਦੇਹ ਪਾਲਦੇ, ਬਸ ਰੋਟੀਆਂ ਖਾ ਕੇ, ਦੁੱਧ ਪੀ ਕੇ, ਹੋਰ ਚੀਜ਼ਾਂ ਖਾ ਕੇ, ਸਿਰਫ ਦੇਹੀ ਨੂੰ ਪਾਲਣ ਵਾਲੇ ਹੀ ਸਿੱਖ ਹਨ ਜਿਨ੍ਹਾਂ ਕੋਲੇ ਚਾਰ ਚੀਜ਼ਾਂ ਨਹੀਂ ਹਨ।
ਹੋਏ ਵਿਚਾਰਾਤਮ ਅਨਾਤਮ,
ਹੁਣ ਕਹਿੰਦੇ ਨੇ ਉਪਦੇਸ਼ ਕਿਹਨੂੰ ਕਹਿੰਦੇ ਨੇ? ਇਹ ਜਿੱਥੇ ਅਨਾਤਮ ਤੇ ਆਤਮ ਦਾ ਵਿਚਾਰ ਮਿਲੇ, ਉਪਦੇਸ਼ ਜਿਹਨੂੰ ਸਤਿਗੁਰੂ ਕਰ ਦੇਣ।
ਗਿਆਨ ਸਰੂਪ ਪਾਏ ਉਰ ਆਤਮ,
ਜਿਹੜਾ ਗਿਆਨ ਸਰੂਪ ਨੂੰ ਪ੍ਰਾਪਤ ਕਰ ਲਵੇ, ਜਿਸ ਵਿੱਚ ਆਤਮਾ ਅਨਾਤਮਾ ਦਾ ਵਿਚਾਰ ਹੋਵੇ ਅਤੇ ਸਰੂਪ ਦੇ ਗਿਆਨ ਨੂੰ ਪਾ ਕੇ ਅਗਿਆਨ ਦਾ ਹਨੇਰਾ ਦਿਲ ਵਿੱਚੋਂ ਦੂਰ ਹੋ ਜਾਵੇ, ਉਹਨੂੰ ਕਹਿੰਦੇ ਨੇ ਮੈਨੂੰ ਉਪਦੇਸ਼ ਮਿਲਿਆ। ਵੀ ਕੀ ਉਪਦੇਸ਼ ਮਿਲਿਆ? ਮੈਨੂੰ ਇਹ ਗੁਰਾਂ ਨੇ ਕਿਹਾ ਕਿ ਆਤਮਾ ਹੀ ਅਸਲੀ ਚੀਜ਼ ਹੈ, ਅਨਾਤਮਾ ਤੋਂ ਦੂਰ ਰਹੋ।
ਸਿੱਖ ਕੇ ਨਾਸ਼ੈ ਬੰਦ ਕਲੇਸ਼,
ਫਿਰ ਜਿਹੜਾ ਸਿੱਖ ਹੈ ਇਹ ਉਪਦੇਸ਼ ਲੈਂਦਾ ਹੈ, ਇਹਦੇ ਨਾਲ ਫਿਰ ਇਹਦੇ ਜਿਹੜੇ ਬੰਧਨ ਨੇ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਤਾਂ ਇਹਦੇ ਬੰਧਨ ਕੱਟੇ ਜਾਂਦੇ ਹਨ। ਜਦੋਂ ਆਪਣੇ ਆਪ ਨੂੰ ਆਪਾਂ ਇਹ ਸਮਝਾਂ ਕਿ ਮੈਂ ਆਤਮਾ ਹਾਂ।
ਤਿਸ ਕੋ ਨਾਮ ਬਣੈ ਉਪਦੇਸ਼,
ਇਹਦਾ ਨਾਮ ਹੈ ਉਪਦੇਸ਼।
ਬਿਮਲ ਗਿਆਨ ਦੇ ਗੁਰ ਭਵ ਹਾਨਾ,
ਹੁਣ ਇੱਕ ਹੁੰਦੀ ਹੈ ਦੀਖਿਆ ਦੇਣੀ, ਸਿੱਖਿਆ ਤੇ ਇੱਕ ਦੀਖਿਆ। ਸਿੱਖਿਆ ਤਾਂ ਹੋ ਗਈ ਉਪਦੇਸ਼, ਦੀਖਿਆ ਕੀ ਹੁੰਦੀ ਹੈ? ਬਿਮਲ ਗਿਆਨ ਦੇ, ਬਿਮਲ ਹੁੰਦਾ ਮਲ ਮੈਲ ਤੋਂ ਰਹਿਤ, ਜਿਹੜਾ ਗਿਆਨ ਸਤਿਗੁਰੂ ਦਿੰਦੇ ਨੇ ਤੇ ਉਹਦੇ ਮਨ ਦੇ ਅੰਦਰੋਂ ਅਗਿਆਨ ਦੂਰ ਕਰਕੇ ਸੰਸਾਰ ਸਾਗਰ ਤੋਂ ਤਾਰਦੇ ਨੇ, ਇਸੇ ਨੂੰ ਹੀ ਕਹਿੰਦੇ ਹਨ।
ਇਹ ਦੀਖਿਆ ਸਭ ਕਸ਼ਟ ਮਿਟਾਨਾ,
ਇਹੀ ਦੀਖਿਆ ਹੈ ਜੋ ਨਿਰਮਲ ਗਿਆਨ ਗੁਰੂ ਦੇ ਕੇ ਜਨਮ ਮਰਨ ਦੇ ਸਾਰੇ ਕਸ਼ਟ ਮਿਟਾ ਦੇਵੇ, ਇਹੀ ਦੀਖਿਆ ਹੈ।
ਮੰਤਰ ਸ਼੍ਰੋਮਣੀ ਕਹਿ ਸਤਨਾਮ, ਜਿਸਕੇ ਸਿਮਰਨ ਲੈ ਸੁਖ ਧਾਮ।
ਹੁਣ ਕਹਿੰਦੇ ਜਿਹੜਾ ਗੁਰੂ ਸਾਹਿਬ ਨੇ ਆਪਾਂ ਨੂੰ ਮੰਤਰ ਦੇਣਾ ਹੈ, ਪਹਿਲਾਂ ਤਾਂ ਕਥਾ ਚ ਬਿਠਾ ਕੇ ਉਪਦੇਸ਼ ਦਿੰਦੇ ਨੇ, ਫਿਰ ਪੰਜ ਪਿਆਰੇ ਆਪਾਂ ਨੂੰ ਦਿੰਦੇ ਨੇ ਦੀਖਿਆ, ਸਿੱਖਿਆ, ਉਪਦੇਸ਼। ਪੰਜਾਂ ਪਿਆਰਿਆਂ ਤੋਂ ਗੁਰੂ ਰਾਹੀਂ ਮੰਤਰ ਮਿਲਦਾ ਹੈ, ਉਹ ਮੰਤਰ ਜਿਹੜਾ ਸਾਡੇ ਕੋਲ ਹੈ ਸਤਨਾਮ ਜਿਹਦੇ ਸੁੱਖ ਕਰਕੇ ਆਪਾਂ ਨੂੰ, ਜਿਹਦੇ ਸਿਮਰਨ ਕਰਨੇ ਕਰਕੇ ਸੁੱਖਾਂ ਦਾ ਜੋ ਧਾਮ ਘਰ ਹੈ ਵਾਹਿਗੁਰੂ, ਉਹਦੀ ਜਿਹੜੀ ਪ੍ਰਾਪਤੀ ਹੈ ਨਾ, ਇਹ ਜੀਵ ਕਰ ਲੈਂਦਾ ਹੈ।
ਅਦਵੈਤ ਵਾਕ ਤਤਮਸਮੀ ਜੋਏ,
ਸੋ ਇਸ ਪ੍ਰਕਾਰ ਕਹਿੰਦੇ ਸਤਨਾਮ ਜਿਹੜਾ ਸਾਰਿਆਂ ਨਾਲੋਂ ਸ਼੍ਰੋਮਣੀ ਮੰਤਰ ਹੈ, ਜਿਸ ਕੇ ਸਿਮਰਨ ਲੈ ਸੁਖ ਧਾਮ, ਜਿਹਦੇ ਕਰਕੇ ਸੁੱਖਾਂ ਦਾ ਧਾਮ ਕੌਣ ਹੈ? ਸਤਿਗੁਰੂ ਜੀ, ਆਤਮਕ ਆਨੰਦ, ਸੱਚਖੰਡ, ਇਹ ਸਿਮਰਨ ਕਰਕੇ ਮਿਲਦੀਆਂ ਨੇ। ਅਥਵਾ ਕਹਿੰਦੇ ਨੇ ਜਿਹੜੇ ਗੁਰੂ ਸਾਹਿਬ ਜੀ ਅਦਵੈਤ ਦੇ ਵਾਕ ਸੁਣਾਉਂਦੇ ਨੇ, ਤਤਮਸ ਜੋ ਇਹ ਸੁਣਾਉਂਦੇ ਨੇ ਕਿ ਕਿਹੜਾ ਆਪਣੇ ਕੋਲ ਕਿਹੜਾ ਅਦਵੈਤ ਦਾ ਵਾਕ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਅਵਲ ਅਲਹਿ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, कौन भले को मंदे। इस करके महाराज सानू ये अद्वैत का उपदेश देंदे ने कि मानस की जात सब है एक है पहचान वो एक पिता एक इसके हम बारक तू मेरा गुर हाई
तो है ब्रह्म सुने सिख सुए।
हुण ये सिख सुनदा है सतगुरु इनू एक तो अद्वैत का उपदेश देंदे ने कि आपां भाई सारे एक हाँ। पहला तो उहदे मन दे चों ईरखा दुबधा द्वैश कढ के दरिया बिछा के ते सोहणियां चादरां बिछा के एक जिहा सारिआं नूं बैठण नूं कहिंदे कोई राजा आ जाए कोई कंगाल आ जाए अमीर आ जाए गरीब आ जाए छोटा आ जाए वड्डा आ जाए सारे इक्को जिहे थां ते बैठो भाई भाई सारिआं दा इक रब है अपना इहां उहदा उपदेश जिहड़ा करने अद्वैत हुंदा अद्वैत दा उपदेश करके फिर सिख नूं इह कहिंदे तूं ब्रह्म है इहां जाण मैं ब्रह्म हाँ जी मैं किवें ब्रह्म मैं तां जीव हाँ यही तो तेरी गलती है जिवें प्रमाण देणगे फिर उन्हों कहने जिवें कोई शेर नहीं सी वह बच्चे नूं जन्म दे के आप चढ़ाई कर गई बहुत छोटा जिहा बच्चा अखां नहीं खुलियां हाले शेर नहीं मर गई उधरों कितें भेड़ां चारन वाला अयाली आ गया वह बच्चा सोहना जिहा देख के चुक लिया भेड़ां दा दुध पिया पिया के पालिया वड्डा हो गया भेड़ां विच ही तुरिया फिरिया करे घा जिहा खाण लग जे कित्थे एक दिन शेर खड़ा सी उच्चे टिले ते उन्हें देखिया भेड़ां विच मेरा बेटा ये तो साडा बच्चा लग जा शेर बच्चा भेड़ां च कित्थों चला गया उस वक्त जाके शेर ने भबक मारी भेड़ां भज गईआं शेर ने मार के छाल आ के बच्चे नूं घेर लिया ओए तू शेर का बच्चा हो के भेड़ां च तुरिया फिरदा कहना ना जी मैं तो भेड़ हाँ वह कहने नहीं तू शेर हाँ कहना ना जी मैं तो भेड़ हाँ कहने चल पानी के किनारे चल पानी के किनारे लिजा के खड़ा कर लिया कहने देख अपनी शकल देख मेरी देख रलदी है ना कहना हाँ जी रलदी तो है कहने भेड़ा की शकल रलदी तेरे नाल कि कहना नहीं जी कहने हुण तैनू भबक मारनी सिखाउणा मैं भबक मारनी सिखा दित्ती कहने जा उन्हां भेड़ां विच जाके भबक मार जदों उन्हां भेड़ां विच जाके भबक मारी भेड़ां भज गईआं याली भज गया कहने वो इहनूं की होवेगा उहदे अंदर शेर भावना नूं पैदा कर दित्ता वह जिहड़ा कहना सी मैं भेड़ हाँ उन्हूं शेर बना दिता गिदड़ों से मैं शेर बनाऊं तबे गोबिंद सिंह नाम कहाऊं ओ अमर छका के कहो खालसा तू कित्थे तुरिया फिरदा इन्हां संसार दे लोकां दे विच जब लग खालसा रहे न्यारा तब लग तेज दिऊं मैं सारा तू क्यों इधर उधर तुरिया फिरदा तू बब्बर शेर गुरु दा तू आत्मक सिख आत्म रस जे जान ही सो है खालस देव प्रभ मैं मोह मैं तास मैं रंचक नाही भेव आपां इक्को ही रूप है खालसा मेरा रूप है खास खालसे में हों करो निवास कहने खालसा मेरा सतगुरु पूरा खालसे नूं सतगुरु कहा खालसा मेरी जान की जान खालसा मेरी शान की शान आन की आन सारा कुछ ही तू ही है खालसा यों सतगुरु ने जदों आपां नूं जणाया अच्छा असीं इन्ने वड्डे हैं असीं ब्रह्म रूप है महाराज कहने होर तू आप ब्रह्म है पर तू अपने आप नूं ये गिदड़ क्यों जानी जाना ये भेड़ क्यों समझना इस करके महाराज कहने जे भिखारी बन के जनक राजे ने सुपने अंदर दुख पाया फिर जदों ज्ञान हो गया कहने हाँ भी मैं है तां राजा ही बंदा आत्मक तौर ते अपने आप नूं देखो भई तू कौन है मैं जी ब्रह्म बस इत्थे गल खड़नी है पर अभ्यास नाल गल बननी जे आपां ऊहीं लोकां च कहीए कि मैं ब्रह्म हाँ फिर तो मार खाने वाली गल हो जानी है पर आपने अभ्यास कर करके सारिया चीज़ों तो न्यारे होके ब्रह्म रूप होना है अंतम जाके अखीर ते जिवें बाबा गुरबख्श सिंह जी राम कुवैर जी होए बाबा बुढ़ा जी होए भाई विधि चंद जी होए ये बब्बर शेर ने गुरु कर दे
अहंग ब्रह्मस्मी बोर उचारे
फिर सतगुरु जी नूं महावाक उचारण करके दसने अहं ब्रह्मस्मी इस प्रकार के वाक कहने ने कि भाई तू आप ही ब्रह्म है
महावाक मंत्र सुधारे
फिर इस महावाक नूं ही मंत्र धारण करता है
लय प्रकृत सतगुण दिज जात
हुण वर्ण किवें बनते ने वर्ण आश्रम दीआं गंढां एक तां कुदरती तौर ते खत्री ब्राह्मण सूद वैस बने ने एक कुदरती बनते ने एक बनते ने कर्म करके जिमें कर्म करके कोई बंदा
ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਬਾਵਨ ਅੱਖਰੀ ਚ ਕਿਹਾ ਅੱਖਰ, ਕਹਿੰਦੇ ਵਾਤ ਉੱਤਮ ਗਨੋ ਚੰਡਾਲਾ ਨਾਨਕ ਜੇ ਮਨ ਵਸੈ ਗੋਪਾਲਾ। ਜੇ ਕਿਸੇ ਚੰਡਾਲ ਬੰਦੇ ਦੇ ਹਿਰਦੇ ਚ ਨਾਮ ਵਸਦਾ ਹੈ, ਕਹਿੰਦੇ ਉਹ ਸਾਰਿਆਂ ਤੋਂ ਚੰਗਾ ਭਾਈ। ਤੇ ਜੇ ਕਿਸੇ ਬਹੁਤ ਉੱਤਮ ਪੁਰਸ਼ ਦੇ ਅੰਦਰ ਕੁਕਰਮ ਜਾਗ ਪੈਣ, ਜਿਵੇਂ ਰਾਵਣ ਦੇ ਅੰਦਰ ਜਾਗ ਪਏ, ਲੋਕੀ ਉਹਨੂੰ ਮੂਰਖ ਰਾਵਣ ਕਹਿੰਦੇ ਨੇ, ਇਹ ਬੇਵਕੂਫ ਆਦਮੀ, ਦਸ ਸਿਰ ਲਵਾ ਕੇ ਵੀ ਅਕਲ ਨਾ ਆਈ ਤੈਨੂੰ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇੱਕ ਤਾਂ ਹੁੰਦੇ ਕੁਦਰਤ ਵੱਲੋਂ ਵਰਨ ਆਸ਼ਰਮ ਬਣਨੇ, ਪਹਿਲਾਂ ਉਹ ਦੱਸਣਗੇ, ਫਿਰ ਬੰਦੇ ਦੀ ਕਿਰਤ ਮੁਤਾਬਕ ਉਹਨੂੰ ਦੇਵਤਾ ਕਿਹਾ ਜਾਂਦਾ, ਜਾਂ ਦੈਂਤ ਕਿਹਾ ਜਾਂਦਾ, ਜਾਂ ਸਾਧੂ ਕਿਹਾ ਜਾਂਦਾ, ਜਾਂ ਮਨਮੁਖ ਕਿਹਾ ਜਾਂਦਾ, ਜਾਂ ਗੁਰਮੁਖ ਕਿਹਾ ਜਾਂਦਾ।
ਸਤ ਰਾਜ ਮਿਸਰ ਛਤਰੇ ਭਾਂਤ।
ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਜਿਹੜੇ ਇਹ ਨੇ ਨਾ, ਪਹਿਲਾਂ ਪ੍ਰਾਪਤ ਕਰਦਾ ਵਰਨ, ਲਏ ਪ੍ਰਕਿਰਤ ਸਤਗੁਣ ਦਿਜ ਜਾਤ, ਤੋ ਪ੍ਰਕਿਰਤੀ ਦੇ ਮੁਤਾਬਕ ਸਤਗੁਣ ਨੂੰ ਗ੍ਰਹਿਣ ਕਰਕੇ, ਸਤੋ ਗੁਣ ਨੂੰ ਗ੍ਰਹਿਣ ਕਰਕੇ ਇਹ ਜੀਵ ਜਿਹੜੇ ਸੀ, ਇਹ ਭਾਵ ਕੁਦਰਤ ਵੱਲੋਂ ਬ੍ਰਾਹਮਣ ਰੂਪ ਵਿੱਚ ਪੈਦਾ ਹੋਣਾ, ਭਾਵ ਸਤੋ ਗੁਣ ਦੇ ਵਿੱਚ ਪੈਦਾ ਹੋਣ ਵਾਲੇ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ।
ਸਤ ਰਾਜ ਮਿਸਰਤ ਛਤਰੀ ਭਾਂਤ।
ਹੁਣ ਜਿਹਨੂੰ ਛਤਰੀ ਕਹਿੰਦੇ ਨੇ ਉਹ ਕਿਹੜਾ ਹੈ? ਕਹਿੰਦੇ ਸਤੋ ਗੁਣ ਤੇ ਰਜੋ ਗੁਣ ਜਿਹਦੇ ਚ ਮਿਸ਼ਰਿਤ ਹੋਣ, ਪੰਜਾਹ ਪੰਜਾਹ ਪਰਸੈਂਟ, ਸੌ ਪਰਸੈਂਟ ਜਿਹਦਾ ਸਤੋ ਗੁਣ ਹੀ ਆ, ਉਹ ਤਾਂ ਬ੍ਰਾਹਮਣ ਚ ਆ ਗਿਆ, ਤੇ ਸਤੋ ਤੇ ਰਜੋ ਮਿਸ਼ਰਿਤ ਹੋ ਗਏ, ਇਹ ਛਤਰੀ ਬਣ ਜਾਂਦਾ।
ਰਜ ਤਮ ਲੈ ਪ੍ਰਕਿਰਤੀ ਤਨ ਬੈਸ।
ਇਹਨਾਂ ਵਿੱਚ ਰਜੋ ਗੁਣ ਤੇ ਤਮੋ ਗੁਣ ਆ ਗਏ, ਫਿਰ ਇਹ ਬੈਸ ਬਣਦਾ ਹੈ।
ਤਮ ਪ੍ਰਕਿਰਤੀ ਤੇ ਸ਼ੂਦਰਨ ਹੈ।
ਪ੍ਰਕਿਰਤਕ ਤੌਰ ਤੇ ਜਿਹੜੇ ਬੰਦੇ ਦੇ ਵਿੱਚ ਤਮੋ ਗੁਣ ਨੇ, ਮੈਲਾ ਖਾਣਾ, ਮੈਲਾ ਦੇਖਣਾ, ਮੈਲੇ ਥਾਂ ਪਹਿਣਾ, ਨਹਾਉਣਾ ਨਾ, ਐਵੇਂ ਚਟਪਟੀਆਂ ਚੀਜ਼ਾਂ ਖਾਣੀਆਂ, ਜਾਂ ਫੈਸ਼ਨਬਾਜ਼ੀ ਜ਼ਿਆਦਾ ਹੀ ਫਸੇ ਰਹਿਣਾ, ਇਹੋ ਜਿਹੇ ਪੁੱਠੇ ਸਿੱਧੇ ਜਿਹੇ ਕੰਮ ਕਰਨ ਵਾਲੇ ਨੂੰ, ਫਿਰ ਇਹਨਾਂ ਨੂੰ ਵੰਡਿਆ ਜਾਂਦਾ ਕੁਦਰਤੀ ਤੌਰ ਤੇ ਕਿ ਇਹ ਬੰਦਾ ਬਹੁਤ, ਆਪਾਂ ਵੀ ਕਹਿੰਦੇ ਐਵੇਂ ਨੀਚ ਆਦਮੀ, ਨਹਾਉਂਦਾ ਨਹੀਂ, ਕਰਦਾ ਨਹੀਂ, ਨਾ ਸਵੇਰੇ ਉੱਠਦਾ, ਤੇ ਨਾ ਇਹ ਐਡੀ ਐਡੀ ਪਿੰਡੇ ਤੇ ਮੈਲ ਚੜ੍ਹੀ ਆ, ਤੇ ਉਈ ਮੈਲ ਦੇ ਉੱਤੇ ਹੀ ਪਾਊਡਰ ਲਾਈ ਫਿਰਦਾ, ਤੇ ਐਵੇਂ ਹੀ ਮੈਲ ਚੜ੍ਹਾਈ ਆਪਾਂ ਬਹੁਤ ਕਹਿੰਦੇ ਇਹੋ ਜਿਹੇ ਬੰਦੇ ਨੂੰ ਮਾੜਾ। ਉਹ ਕਹਿੰਦੇ ਕੁਦਰਤੀ ਤੌਰ ਤੇ, ਪ੍ਰਕਿਰਤਕ ਤੌਰ ਤੇ ਜਿਹੜਾ ਇਹੋ ਜਿਹਾ ਬੰਦਾ, ਉਹਨੂੰ ਕਿਹਾ ਇਹ ਸ਼ੁੱਧਰ ਆਦਮੀ ਹੈ।
ਤ੍ਰਿਗੁਣੀ ਪ੍ਰਕਿਰਤੀ ਚਾਰ ਵਰਣ ਗਣ।
ਕਹਿੰਦੇ ਇਹ ਜਿਹੜਾ ਹੈ ਨਾ, ਤਿੰਨਾਂ ਗੁਣਾਂ ਕਰਕੇ ਕੁਦਰਤੀ ਤੌਰ ਤੇ ਇਹ ਚਾਰ ਜਾਤੀਆਂ ਬੰਦੇ ਵਿੱਚ ਆਈਆਂ ਹਨ।
ਇੱਕ ਇੱਕ ਵਰਣ ਮੈਂ ਚਾਰੋਂ ਵਰਣ।
ਹੁਣ ਇੱਕ ਇੱਕ ਵਰਣ ਦੇ ਵਿੱਚ ਚਾਰੇ ਵਰਣ ਵੀ ਬਣਦੇ ਨੇ, ਉਹ ਕਿਸ ਪ੍ਰਕਾਰ ਬਣਦੇ ਨੇ?
ਅਥਵਾ ਵਰਣ ਦੋਇਸ ਢਾਲ।
ਉਹ ਇਸ ਤਰੀਕੇ ਦੇ ਨਾਲ ਕਹਿੰਦੇ ਹੋਰ ਜਾਣੋ ਕਿ ਅਥਵਾ ਵਰਣ ਦੋਇਸ ਢਾਲ, ਇਸ ਤਰੀਕੇ ਨਾਲ ਜਾਣੋ ਕਿ ਵਰਣ ਹੋਰ ਤਰ੍ਹਾਂ ਵੀ ਬਣਦੇ ਨੇ।
ਬ੍ਰਾਹਮਣ ਆਦਿ ਅੰਤ ਚੰਡਾਲ।
ਸੋ ਪਹਿਲਾਂ ਤਾਂ ਜਿਹੜਾ ਬ੍ਰਾਹਮਣ ਜਾਣੋ, ਤੇ ਅੰਤਲਾ ਜਿਹੜਾ ਚੰਡਾਲ ਜਾਣੋ।
ਬ੍ਰਹਮ ਅਭਿਮਾਨੀ ਬ੍ਰਾਹਮਣ ਕਹੀਏ।
ਸੋ ਜਿਹੜੇ